ਰਾਗ ਸਾਰੰਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਪਾਵਨ ਬਚਨ 1203 ਅੰਗ ਤੇ ਤੀਸਰਾ ਸ਼ਬਦ ਸਤਿਗੁਰੂ ਕਿਰਪਾ ਕਰ ਰਹੇ ਹਨ। ਸੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਇੱਕ ਐਸਾ ਅਲੰਕਾਰ ਬੰਨ੍ਹ ਕੇ ਸੁਣਾਉਣਗੇ ਜਿਸ ਦੇ ਨਾਲ ਜੀਵ ਨੂੰ ਸੌਖੀ ਸਮਝ ਪਵੇ, ਔਰ ਬਹੁਤ ਸਾਰੇ ਪ੍ਰਮਾਣਾਂ ਦੇ ਸਮੇਤ ਕਿਰਪਾ ਕਰ ਰਹੇ ਹਨ। ਆਓ ਸ਼੍ਰਵਣ ਕਰਦੇ ਹਾਂ। ਸਾਰੰਗ ਮਹੱਲਾ ਪੰਜਵਾ ਆਦ ਮੋਰੋ ਨਾਚਨੋ ਰਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਹੁਣ ਮੇਰਾ 84 ਲੱਖ ਜੂਨੀਆਂ ਵਿੱਚ ਜਿਹੜਾ ਨੱਚਣਾ ਸੀ ਉਹ ਰਹਿ ਗਿਆ, ਕਿਉਂਕਿ ਵਾਰ ਵਾਰ ਸਾਰੀਆਂ ਚੀਜ਼ਾਂ ਨਾਚ ਕਰਦੀਆਂ ਹਨ, ਜਿਵੇਂ ਇੱਧਰ ਕਦੇ ਉੱਧਰ ਕਦੇ ਉੱਧਰ ਇਹ ਨੱਚਣਾ ਹੁੰਦਾ। ਇਸ ਪ੍ਰਕਾਰ ਰਿਹਾ 84 ਲੱਖ ਦਾ ਗੇੜਾ ਖਤਮ ਹੋਇਆ ਇਹ ਜੀਵ ਦਾ। ਮਹਾਰਾਜ ਉੱਤਮ ਵਕਤਾ ਹੋਣ ਕਰਕੇ ਆਪ ਆਪਣੇ 'ਤੇ ਝੁਕਾ ਕੇ ਗੱਲ ਕਰ ਦਿੰਦੇ ਹਨ, ਪਰ ਵਾਸਤਵ ਦੇ ਵਿੱਚ ਇਹ ਜਿਹੜੇ ਜੀਵ ਦਾ ਨੱਚਣਾ ਰਹਿ ਗਿਆ ਉਹ ਦੱਸਦੇ ਨੇ 84 ਲੱਖ ਜੂਨ ਵਿੱਚੋਂ ਜੀਵ ਦਾ ਜਦੋਂ ਆਉਣਾ ਜਾਣਾ ਮੁੱਕ ਗਿਆ। ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ ਰਹਾਓ। ਕਿਉਂਕਿ ਲਾਲ ਦਾ ਅਰਥ ਜਿੱਥੇ ਵੀ ਆਉਣਾ ਪਿਆਰਾ, ਸੋ ਰੰਗੀਲਾ ਜੋ ਆਨੰਦ ਵਾਲਾ ਵਾਹਿਗੁਰੂ ਹੈ ਉਹ ਸਹਿਜੇ ਹੀ ਪ੍ਰਾਪਤ ਕਰ ਲਿਆ ਹੈ। ਕਿਵੇਂ ਪਾਇਆ, ਪ੍ਰਾਪਤ ਕਿਵੇਂ ਕੀਤਾ? ਕਹਿੰਦੇ ਪੂਰਿਆਂ ਸਤਿਗੁਰਾਂ ਦੇ ਬਚਨਾਂ ਦੁਆਰਾ। ਲਹੋ ਹੁੰਦਾ ਉਹਨੂੰ ਲਹੋ ਭਾਵ ਜਾਣਿਆ ਜਾਂ ਲਿਆ ਹੈ, ਪ੍ਰਾਪਤ ਕੀਤਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਕੁਛ ਪ੍ਰਮਾਣ ਹਨ ਸੰਸਾਰੀ ਜਿਨ੍ਹਾਂ ਦੇ ਰਾਹੀਂ ਸੌਖੀ ਸਮਝ ਲੱਗ ਜਾਂਦੀ ਜੀਵ ਨੂੰ। ਮਹਾਰਾਜ ਫਰਮਾਉਂਦੇ ਹਨ, ਕੁਆਰ ਕੰਨਿਆ ਜੈਸੇ ਸੰਗ ਸਹੇਰੀ ਪ੍ਰੈ ਬਚਨ ਉਪਹਾਸ ਕਹੋ। ਇੱਕੋ ਜਿਹੀਆਂ ਰਲ ਕੇ ਖੇਡਣ ਵਾਲੀਆਂ ਵਿੱਚੋਂ ਜਦ ਇੱਕ ਲੜਕੀ ਦਾ ਵਿਆਹ ਹੋ ਜਾਂਦਾ ਅਤੇ ਉਹ ਸਹੁਰੇ ਘਰੋਂ ਹੋ ਕੇ ਪੇਕੇ ਘਰ ਆਉਂਦੀ ਹੈ, ਤਾਂ ਜਿਵੇਂ ਉਸ ਸਹੇਲੀ ਦੇ ਨਾਲ ਕੁਆਰੀਆਂ ਲੜਕੀਆਂ ਆ ਕੇ ਪ੍ਰਿਆ ਹੁੰਦਾ ਪਿਆਰ ਭਰੇ ਬਚਨਾਂ ਨਾਲ ਪੁੱਛਦੀਆਂ ਹਨ ਕਿ ਉੱਥੇ ਸਹੁਰੇ ਘਰ ਕੈਸੇ ਹਨ, ਸੱਸ ਕੈਸੀ ਹੈ, ਸਹੁਰਾ ਕੈਸਾ ਹੈ, ਜੇਠ ਦਿਓਰ ਨਾਲ ਕੈਸੇ ਹਨ ਸਾਰੇ। ਇਸ ਤਰ੍ਹਾਂ ਪੁੱਛਣ ਨਾਲ ਉਹ ਸਾਰਿਆਂ ਦੇ ਸੁਭਾਅ ਦੱਸਦੀ ਹੈ, ਉਹ ਗੁੱਸੇ ਵਾਲਾ ਹੈ, ਉਹ ਇਸ ਤਰ੍ਹਾਂ ਹੈ, ਫਲਾਨਾ ਇਸ ਤਰ੍ਹਾਂ ਹੈ, ਸਾਰੀਆਂ ਗੱਲਾਂ ਦੱਸ ਦਿੰਦੀ ਹੈ। ਜਿਸ ਵੇਲੇ ਉਹਦੇ ਉਪ ਹੁੰਦਾ ਸਮੀਪ ਹੋ ਕੇ ਹਾਸੇ ਦੇ ਬਚਨ ਕਹਿੰਦੀ ਹੈ ਕਿ ਤੇਰਾ ਪਤੀ ਕੈਸਾ ਹੈ, ਸੋ ਉਹਦੇ ਆਨੰਦ ਦੀ ਗੱਲ ਤਾਂ ਦੱਸ, ਉਹਦਾ ਸੁਭਾਅ ਕੈਸਾ। ਉਹਨਾਂ ਸਹੇਲੀਆਂ ਪਾਸੋਂ ਸੁਣਦਿਆਂ ਸਾਰ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤਬ ਮੁਖ ਕਾਜ ਲੱਜੋ। ਜਿਸ ਵੇਲੇ ਸੁਰਜਨ ਭਾਵ ਪਿਆਰਾ ਪਤੀ ਹਿਰਦੇ ਘਰ 'ਚ ਯਾਦ ਆਉਂਦਾ ਹੈ, ਉਸ ਵੇਲੇ ਲੱਜਾ ਦੇ ਨਾਲ ਮੂੰਹ ਢੱਕ ਲੈਂਦੀ, ਉਹਦੇ ਮਿਲਾਪ ਦਾ ਆਨੰਦ ਦੱਸ ਨਹੀਂ ਸਕਦੀ। ਇਸੇ ਤਰ੍ਹਾਂ ਰਲ ਕੇ ਜਿਹੜੇ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨ ਕਰਨ ਵਾਲੇ ਮਹਾਂਪੁਰਖ ਨੇ, ਜਗਿਆਸੂ ਹਨ, ਸਾਧਨਾ ਦੇ ਕਰਨ ਵਾਲੀਆਂ ਵਿੱਚੋਂ ਜਦ ਇੱਕ ਜਗਿਆਸੂ ਰੂਪ ਲੜਕੀ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਬਾਕੀ ਦੀਆਂ ਜਗਿਆਸੂ ਰੂਪ ਲੜਕੀਆਂ ਉਹਦੇ ਪਾਸ ਆ ਕੇ ਪੁੱਛਦੀਆਂ ਨੇ, ਵਿਰਾਗ ਦਾ ਆਨੰਦ ਕਿਹਾ ਗਿਆ, ਵਿਵੇਕ ਦਾ ਆਨੰਦ ਕੈਸਾ ਹੈ, ਖੱਟ ਸੰਮਤੀ ਦਾ ਆਨੰਦ ਕੈਸਾ, ਸ਼ਰਵਣ ਮੰਨਣ ਨਿਧਿਆਸਣ ਦਾ ਆਨੰਦ ਕੈਸਾ। ਉਹ ਸਾਰਿਆਂ ਸਾਧਨਾਂ ਦਾ ਆਨੰਦ ਸਾਰਿਆਂ ਨੂੰ ਦੱਸ ਕੇ ਬਹੁਤ ਖੁਸ਼ ਕਰਦੀ ਹੈ। ਸੋ ਜਿਸ ਵੇਲੇ ਉਹ ਪੁੱਛਦੀਆਂ ਹਨ ਕਿ ਪਤੀ ਪਰਮਾਤਮਾ ਦਾ ਜੋ ਆਨੰਦ ਪ੍ਰਾਪਤ ਹੋਇਆ ਤੈਨੂੰ ਉਹ ਕੈਸਾ, ਸੋ ਉਸ ਵੇਲੇ ਉਹ ਲੱਜਾਵਾਨ ਹੋ ਕੇ ਆਪਣਾ ਮੂੰਹ ਢੱਕ ਲੈਂਦੀ ਹੈ, ਭਾਵ ਚੁੱਪ ਕਰ ਜਾਂਦੀ ਹੈ, ਕੁਛ ਨਹੀਂ ਆਖਦੀ। ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਹੁਣ ਉਸ ਪਰਮਾਤਮਾ ਬਾਰੇ ਦੱਸਣਾ ਬਹੁਤ ਔਖਾ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਨਾਨਕ ਕਥਨਾ ਕਰੜਾ ਸਾਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਰਮਾਤਮਾ ਕੈਸਾ ਹੈ ਇਹ ਤਾਂ ਦੱਸਿਆ ਹੀ ਨਹੀਂ ਜਾ ਸਕਦਾ, ਬਾਕੀ ਸਾਰੀਆਂ ਗੱਲਾਂ ਦਾ ਨਿਰਣਾ ਹੋ ਜਾਂਦਾ, ਪਰ ਪਰਮਾਤਮਾ ਦਾ ਨਿਰਣਾ ਕਰਨਾ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ। ਸੋ ਇਸ ਕਰਕੇ ਉਹ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਜਿਉਂ ਕਣਕੋ ਕੋਠਾਰੀ ਚੜ੍ਹਿਓ ਕਬਰੋ ਹੋਤ ਫਿਰੋ। ਸੋ ਜਿਵੇਂ ਮੈਲ ਸਮੇਤ ਹੋਣ ਕਰਕੇ ਕਣਕੋ ਸੋਨਾ ਜਿਹੜਾ ਕੁਠਾਲੀ ਵਿੱਚ ਚੜ੍ਹਿਆ ਹੋਇਆ, ਕਬਰੋ ਭਾਵ ਕਮਲਾ ਹੋ ਕੇ ਫਿਰਦਾ, ਕੁਠਾਲੀ ਵਿੱਚ ਚੱਕਰੀ ਖਾਈ ਜਾਂਦਾ, ਚੱਕਰੀ ਖਾਈ ਜਾਂਦਾ, ਉਬਲਦਾ, ਥੱਲਿਓਂ ਅੱਗ ਬਲਦੀ ਹੈ, ਮੈਲਾ ਸੋਨਾ ਪਾਇਆ ਹੋਇਆ। ਪਰ ਕਹਿੰਦੇ ਨੇ ਬਚਨ ਕੇ, ਜਬ ਤੇ ਸੁੱਧ ਪਏ ਹੈ ਬਾਰ ਹੈ ਤਬ ਤੇ ਥਾਨ ਥਿਰੋ। ਕਹਿੰਦੇ ਜਦ ਜਿਸ ਵਕਤ ਤੋਂ 12 ਬੰਨੀਆਂ ਦਾ ਸੋਨਾ ਹੋ ਗਿਆ ਸੁੱਧ, 12 ਵਾਰੀ ਸੁਨਿਆਰੇ ਨੇ ਕੁਠਾਲੀ 'ਚ ਪਾ ਕੇ ਤਪਾਇਆ, ਉਸ ਸਮੇਂ ਤੋਂ ਉਹ ਅਚੱਲ ਹੋ ਕੇ ਆਪਣੇ ਥਾਂ ਦੇ ਉੱਤੇ ਆ ਕੇ ਸਥਿਤ ਹੋ ਜਾਂਦਾ। ਮੈਲਾ ਸੋਨਾ ਘੁੰਮਦਾ ਹੀ ਰਹਿੰਦਾ ਕੁਠਾਲੀ ਵਿੱਚ, ਸ਼ੁੱਧ ਸੋਨਾ ਟਿਕ ਜਾਂਦਾ, ਕਿਉਂਕਿ ਮੈਲ ਉਹਨੂੰ ਟਿਕਣ ਨਹੀਂ ਦਿੰਦੀ, ਮੈਲ ਹੀ ਆ ਬਸ, ਬੰਦੇ ਨੂੰ ਵੀ ਇਹੀ ਨਹੀਂ ਟਿਕਣ ਦਿੰਦੀ। ਇਸੇ ਤਰ੍ਹਾਂ ਮਲ ਵਿਖੇਪਤਾ ਰੂਪੀ ਮੈਲ ਜਿਹੜੀ ਹੈ, ਜਾਂ ਸੰਕਲਪਾਂ ਵਿਕਲਪਾਂ ਰੂਪੀ ਮੈਲ, ਇਹਦੇ ਸਹਿਤ ਹੋਣ ਕਰਕੇ ਜਗਿਆਸੂ ਰੂਪ ਸੋਨਾ ਸਤਸੰਗਤ ਰੂਪ ਕੁਠਾਲੀ 'ਤੇ ਚੜਿਆ ਹੋਇਆ ਕਮਲਾ ਹੋਇਆ ਕਰਦਾ। ਕਦੇ ਇੱਧਰ ਘੁੰਮਦਾ, ਕਦੇ ਉੱਧਰ ਘੁੰਮਦਾ, ਕਦੇ ਉਹ ਤੋਂ ਪੁੱਛਦਾ, ਕਦੇ ਉਹ ਤੋਂ ਪੁੱਛਦਾ। ਸੋ ਜਿਹੜੇ ਸਮੇਂ ਤੋਂ ਫਿਰ ਬਾਰਾਂ ਬੰਦੀਆਂ ਦਾ ਸ਼ੁੱਧ ਹੋ ਗਿਆ ਹੌਲੀ ਹੌਲੀ, ਦਸ ਇੰਦਰੀਏ ਅਤੇ ਮਨ ਅਤੇ ਬੁੱਧੀ ਸਾਫ਼ ਹੋ ਜਾਂਦੇ ਨੇ, ਉਸ ਸਮੇਂ ਤੋਂ ਫਿਰ ਸਰੂਪ ਥਾਂ ਸਰੂਪ ਰੂਪੀ ਥਾਂ ਦੇ ਉੱਤੇ ਟਿਕ ਜਾਂਦਾ, ਕਿਉਂਕਿ ਦਸੇ ਇੰਦਰੀਏ ਸ਼ੁੱਧ ਹੋ ਗਏ, ਮਨ ਅਤੇ ਬੁੱਧੀ ਹੁਣ ਸ਼ੁੱਧ ਹੋ ਗਏ। ਹੁਣ ਕਿੱਧਰ ਜਾਣਾ? ਹੁਣ ਹਿਲਦੇ ਹੀ ਨਹੀਂ, ਕਿਉਂਕਿ ਹੁਣ ਸ਼ੁੱਧ ਹੋਇਆ ਮਨ ਨਹੀਂ ਕਿਤੇ ਪਾਸੇ ਜਾਂਦਾ। ਤਾਂ ਤਾਂ ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ, ਇਸ ਕਰਕੇ ਜੋ ਦਿਨ ਰਹਿਣ ਤਉ ਲਉ ਬੱਜਿਓ ਮੂਰਤ ਘਰੀ ਪਲੋ। ਜਦ ਤੱਕ ਦਿਨ ਰਾਤ ਹਨ ਅਤੇ ਵਜਾਉਣ ਵਾਲਾ ਵੀ ਕੋਲੇ ਹੈ, ਉਦੋਂ ਤੱਕ ਮੂਰਤ ਹੁੰਦਾ ਦੋ ਘੜੀਆਂ। ਤੋ ਸੇ ਇਸੇ ਪ੍ਰਕਾਰ ਘੜੀ ਪਲੋ ਇੱਕ ਘੜੀ ਅਤੇ ਪਲ ਪਲ ਪਿੱਛੋਂ ਘੜਿਆਲ ਵੱਜਦਾ ਰਹਿੰਦਾ, ਕਿਉਂਕਿ ਵਜਾਉਣ ਵਾਲਾ ਉੱਥੇ ਕੋਲੇ ਹੁੰਦਾ। ਪਹਿਲਾਂ ਵੱਜਦੇ ਹੁੰਦੇ ਸੀ ਰਾਜੇ ਦੇ ਦਰਵਾਜ਼ੇ 'ਤੇ ਘੜਿਆਲ ਆਦਿਕ ਵੱਜਣੇ। ਹੁਣ ਕਹਿੰਦੇ ਹਨ ਵਜਾਵਨ ਹਾਰੋ ਊਠ ਸਿਧਾਰਿਓ ਤਬ ਫਿਰ ਬਾਜ ਨਾ ਭਇਓ। ਹੁਣ ਇੱਥੇ ਕੀ ਹੋਈ ਗੱਲ? ਕਹਿੰਦੇ ਹਨ ਜਿਹੜਾ ਨਾ ਵਜਾਉਣ ਵਾਲਾ, ਜਿਸ ਵੇਲੇ ਘੜਿਆਲੀ ਉੱਠ ਕੇ ਚੱਲਿਆ ਗਿਆ ਵਜਾਉਣ ਵਾਲਾ, ਉਸ ਵੇਲੇ ਫਿਰ ਘੜਿਆਲ ਦਾ ਵੱਜਣਾ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਜਦ ਤੱਕ ਦਿਨ ਰਹਿਣ, ਮਤਲਬ ਕਿ ਦਿਨ ਰਹਿਣ ਦਾ ਅਰਥ ਕੀ ਹੈ, ਪੁੰਨ ਅਤੇ ਪਾਪ ਹਨ ਅਤੇ ਵਜਾਉਣ ਵਾਲੇ ਪ੍ਰਾਣ ਵੀ ਨਾਲ ਹਨ, ਉਦੋਂ ਤੱਕ ਦੋ ਘੜੀਆਂ ਇੱਕ ਘੜੀ ਅਤੇ ਪਲ ਪਲ ਕਾਲ ਦੇ ਵਿੱਚ ਸਰੀਰ ਰੂਪ ਘੜਿਆਲ ਵੱਜਦਾ, ਭਾਵ ਕਈ ਤਰ੍ਹਾਂ ਦੀ ਚੇਸ਼ਟਾ ਕਰਦਾ, ਆਹ ਖਾ ਲਾਂ, ਆਹ ਪੀ ਲਾਂ, ਉਹ ਕਰ ਲਾਂ, ਐਂ ਕਰ ਲਾਂ। ਹੁਣ ਜਿਸ ਵੇਲੇ ਵਜਾਉਣ ਵਾਲਾ ਅਗਿਆਨ ਜਿਹੜਾ ਸੀ ਉਹ ਪ੍ਰਾਣਾ ਸਮੇਤ ਉੱਠ ਕੇ ਚੱਲਿਆ ਗਿਆ, ਤਾਂ ਫਿਰ ਸਰੀਰ ਰੂਪ ਘੜਿਆਲ ਦਾ ਵੱਜਣਾ ਨਾ ਹੋਇਆ, ਕਿਉਂਕਿ ਸਰੀਰ ਦੀ ਸਾਰੀ ਚੇਸ਼ਟਾ ਖਤਮ ਹੋ ਗਈ। ਉਹਦੇ ਉੱਤੇ ਹੋਰ ਪ੍ਰਮਾਣ ਦਿੰਦੇ ਹਨ, ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ। ਜਿਸ ਤਰ੍ਹਾਂ ਕੁੰਭ ਹੁੰਦਾ ਘੜਾ, ਘੜੇ ਜਿਹੜੇ ਹੁੰਦੇ ਨੇ ਉਹ ਨਦੀ ਦੇ ਵਿੱਚੋਂ ਪਾਣੀ ਜਾਂ ਸਮੁੰਦਰ ਦੇ ਵਿੱਚੋਂ ਪਾਣੀ ਨਾਲ ਭਰ ਕੇ ਲਿਆਉਂਦੇ ਆ, ਉਦੋਂ ਤੱਕ ਪਾਣੀ ਦੇ ਘੜੇ ਨਦੀ ਦੇ ਪਾਣੀ ਤੋਂ ਵੱਖਰੇ ਦਿਸਦੇ ਨੇ। ਪਾਣੀ ਆਪਾਂ ਭਰ ਲਿਆਂਦਾ ਨਦੀ ਤੋਂ ਸਮੁੰਦਰ ਤੋਂ, ਉਹ ਘੜਾ ਵੱਖਰਾ ਨਦੀ ਤੋਂ ਵੱਖਰਾ। ਕਹੋ ਨਾਨਕ ਕੁੰਭ ਜਲੈ ਮਹਿੰਡਾਰਿਓ ਅੰਭੈ ਅੰਭ ਮਿਲੋ। ਮਹਾਰਾਜ ਕਥਨ ਕਰਦੇ ਜਿਸ ਵੇਲੇ ਘੜੇ ਦਾ ਪਾਣੀ ਨਦੀ ਦੇ ਪਾਣੀ 'ਚ ਡੋਲ ਦਿੱਤਾ ਜਾਂ ਫਿਰ ਸੋ ਘੜਾ ਸਮੁੰਦਰ ਦੇ ਪਾਣੀ ਸੁੱਟ ਦਿੱਤਾ, ਉਸ ਵੇਲੇ ਪਾਣੀ ਦੇ ਨਾਲ ਪਾਣੀ ਮਿਲ ਗਿਆ। ਘੜੇ ਦੀ ਕੀ ਹੋਣ ਦਾ, ਤਾਂ ਇੱਕ ਮਿੱਟੀ ਆ ਟੁੱਟ ਗਿਆ, ਖਤਮ ਹੋ ਗਿਆ ਬਸ। ਇਸੇ ਤਰ੍ਹਾਂ ਪਰਮੇਸ਼ਰ ਰੂਪ ਸਮੁੰਦਰ ਵਿੱਚੋਂ ਸਰੀਰਾਂ ਰੂਪ ਘੜੇ, ਸੋ ਕਿਹੜੇ ਨੇ ਸਰੀਰਾਂ ਰੂਪ ਘੜੇ, ਅੰਤਹਕਰਨ ਜਾਂ ਅਵਿਦਿਆ ਰੂਪ ਜਲ ਦੇ ਨਾਲ ਭਰ ਕੇ ਲਿਆਉਂਦੇ ਆ। ਕਹਿੰਦੇ ਉਸ ਵਕਤ ਉਹ ਵੱਖਰੇ ਨਿਗਾਹ ਆਉਂਦੇ ਨੇ, ਜਿਸ ਵੇਲੇ ਸਰੀਰਾਂ ਰੂਪ ਘੜੇ ਪਰਮੇਸ਼ਰ ਰੂਪ ਸਮੁੰਦਰ ਦੇ ਜਲ ਵਿੱਚ ਸੁੱਟ ਦਿੱਤੇ ਆ, ਉਸ ਵੇਲੇ ਅੰਬ ਹੈ ਅੰਬ ਮਿਲੋ ਹੁੰਦਾ, ਪਾਣੀ ਨਾਲ ਪਾਣੀ, ਚੇਤਨ ਨਾਲ ਚੇਤਨ ਮਿਲ ਗਿਆ। ਸਾਰੰਗ ਮਹੱਲਾ ਪੰਜਵਾ ਆਬ ਪੁੱਛੇ ਕਿਆ ਕਹਾਂ, ਲੈ ਨੋ ਨਾਮ ਅੰਮ੍ਰਿਤ ਰਸ ਨੀਕੋ, ਬਾਵਰ ਬੇਖ ਸਿਉਂ ਗਹਿ ਰਹਾ ਰਹਾਓ। ਹੁਣ ਪਾਵਨ ਬਚਨ ਫਰਮਾਉਂਦੇ ਹਨ ਅੱਗੇ ਪੰਜਵੇਂ ਪਾਤਸ਼ਾਹ ਮਹਾਰਾਜ, ਕਹਿੰਦੇ ਹੇ ਜੀਵ ਹੇ ਪ੍ਰਾਣੀ, ਹੁਣ ਅੰਤ ਵੇਲੇ ਤੇਰੇ ਕੋਲੋਂ ਹੁਣ ਜਮ ਪੁੱਛੇਗਾ, ਕਦ ਪੁੱਛੇ ਕਿਆ ਕਹਾ, ਕੀ ਕਹੇਗਾ ਤੂੰ, ਕੀ ਖੱਟਿਆ ਅਤੇ ਕੀ ਗਵਾਇਆ, ਉਸ ਵੇਲੇ ਕੀ ਜਵਾਬ ਦੇਵੇਗਾ। ਕਹਿੰਦੇ ਹੇ ਜੀਵ, ਜੇ ਤੈਨੂੰ ਹੁਣ ਪਰਮਾਤਮਾ ਪੁੱਛੇਗਾ ਮੇਰੀ ਦਿੱਤੀ ਹੋਈ ਸਵਾਸਾਂ ਰੂਪੀ ਪੂੰਜੀ ਕਿੱਥੇ ਖਰਚ ਆਇਆ, ਤਾਂ ਕੀ ਕਹੇਗਾ? ਸਾਰਿਆਂ ਤੋਂ ਜੋ ਨੀਕਾ ਭਾਵ ਚੰਗਾ ਜੋ ਨਾਮ ਅੰਮ੍ਰਿਤ ਰਸ ਹੈ ਉਹ ਤੈਨੂੰ ਲੈਣਾ ਚਾਹੀਦਾ ਸੀ। ਇਹ ਬਾਵਲਿਆ ਝੱਲਿਆ, ਤੂੰ ਵਿਸ਼ੇ ਵਿਕਾਰਾਂ ਰੂਪ ਜ਼ਹਿਰ ਦੇ ਨਾਲ ਹੀ ਗਹਿ ਗਹਾ ਜਾਂ ਗਹਿ ਰਹਾ, ਖਚਾ ਖਚ ਹੋ ਕੇ ਤਦਾਕਾਰ ਹੋ ਕੇ ਵਿਸ਼ਿਆਂ ਦੇ ਵਿੱਚ ਪਰੋਤਾ ਪਿਆ, ਤੇਰਾ ਮਨ ਵੀ ਬਾਣੀ ਵੀ ਸਰੀਰ ਵੀ ਜਵਾਨ ਵੀ, ਤੇਰੀ ਬਾਣੀ ਦਾ ਅਰਥ ਇੱਥੇ ਜਵਾਨ ਹੁੰਦਾ, ਤੇਰੀ ਜਵਾਨ ਵੀ ਜਿਹੜੀ ਹੈ ਉਹ ਵੀ ਵਿਸ਼ਿਆਂ ਦੀ ਗੱਲਾਂ ਕਰਦੀ, ਸਰੀਰ ਵੀ ਵਿਸ਼ਿਆਂ 'ਚ ਫਸਿਆ ਹੋਇਆ, ਤੇਰਾ ਮਨ ਵੀ ਵਿਸ਼ਿਆਂ 'ਚ ਫਸਿਆ ਹੋਇਆ, ਲੈਣਾ ਚਾਹੀਦਾ ਸੀ ਨਾਮ ਅੰਮ੍ਰਿਤ, ਇਹਦੇ ਲਈ ਮਿਹਨਤ ਨਹੀਂ ਕੀਤੀ ਤੂੰ। ਦੁਰਲੱਭ ਜਨਮ ਚਿਰੰਕਾਲ ਪਾਇਓ, ਜਾਤਾ ਕੌਡੀ ਬਦਲਹਾ। ਸੋ ਇਸ ਪ੍ਰਕਾਰ ਬਦਲਹਾ ਜਾਂ ਬਦਲਹਾ ਨਹੀਂ ਕਰਨਾ, ਇਸ ਤਰ੍ਹਾਂ ਬਦਲਹਾ ਇਹ ਪਿੱਛੋਂ ਜਿਵੇਂ ਚੱਲਿਆ ਆ ਰਿਹਾ, ਰਹਾ ਜਿਹ ਵਾਹ ਜੇ ਵਹਾ ਪਹਾ ਲਹਾ ਸਾਰੇ ਪ੍ਰਕਰਨ ਅਨੁਸਾਰ ਬਦਲਹਾ। ਤੂੰ ਬਹੁਤ ਚਿਰ ਮਗਰੋਂ ਇਹ ਦੁਰਲੱਭ ਮਨੁੱਖਾ ਦੇਹੀ ਦੀ ਪ੍ਰਾਪਤੀ ਕੀਤੀ, ਹੁਣ ਤੂੰ ਇਹ ਕੌਡੀ ਜਿਹੜੀ ਕਾਣੀ ਕੌਡੀ ਮਾਇਆ ਹੈ ਇਹਦੇ ਬਦਲੇ ਐਵੇਂ ਬੇਅਰਥ ਤੇਰਾ ਜੀਵਨ ਲੰਘ ਰਿਹਾ। ਮਹਾਰਾਜ ਇੱਕ ਪ੍ਰਮਾਣ ਦਿੰਦੇ ਹਨ ਬੜਾ ਸੋਹਣਾ, ਕਾਥੂਰੀ ਕੋ ਗਾਹਕ ਆਇਓ ਲਾਦਿਓ ਕਾਲਰ ਬਿਰਖ ਜਿਵਹਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਕਾਥੂਰੀ ਕੋ ਗਾਹਕ ਆਇਓ ਲਾਦਿਓ ਕਾਲਰ ਬਿਰਖ ਜਿਵਹਾ। ਸੋ ਇਸ ਪ੍ਰਕਾਰ ਕਹਿੰਦੇ ਜਿਵੇਂ ਕੋਈ ਸ਼ਾਹੂਕਾਰ ਆਪਣੇ ਗੁਮਾਸ਼ਤੇ ਨੂੰ ਰੁਪਈਆ ਦੇ ਕੇ ਕਸਤੂਰੀ ਖਰੀਦਣ ਵਾਸਤੇ ਭੇਜ ਦੇਵੇ ਨੌਕਰ ਨੂੰ, ਅਤੇ ਉਹ ਆਪਣੇ ਮਨ ਮਤ ਅਨੁਸਾਰ ਕੱਲਰ ਅਤੇ ਜਵਾਹਾਂ ਦੇ ਬੂਟਿਆਂ ਨੂੰ ਖਰੀਦ ਕੇ ਲੈ ਆਵੇ, ਤਾਂ ਮੂਰਖੀ ਹੈ। ਕਿਉਂਕਿ ਜਵਾਹਾਂ ਅਰਥ ਹੋਣ ਕਰਕੇ ਇੱਕ ਤਾਂ ਜੇ ਆਪਾਂ ਜਿਵ ਹਾ ਕਰਦੇ ਹਾਂ ਤਾਂ ਉਹ ਜ਼ਬਾਨ ਦਾ ਅਰਥ ਬਣ ਜਾਂਦਾ, ਇਸ ਕਰਕੇ ਇਹਨੂੰ ਜੱਜੇ ਨੂੰ ਅਲੱਗ ਕਰਕੇ ਡੈਸ਼ ਦੇ ਕੇ ਵਾਹਾ ਜੇ ਵਾਹਾ ਜੇ ਵਾਹਾ ਇਸ ਤਰ੍ਹਾਂ ਕਰਕੇ ਪਾਠ ਬੋਲਣਾ, ਜਿਵ ਹਾ ਨਹੀਂ ਕਰਨਾ, ਜੇ ਵਾਹਾ ਜੇ ਉੱਤੇ ਅਧਿਕ ਲਾ ਲਈਏ ਤਾਂ ਆਪਣੇ ਆਪ ਹੀ ਉਹ ਬਣ ਜਾਣਾ ਜੇ ਵਾਹਾ ਜਿਵਾਹਾਂ। ਕਹਿੰਦੇ ਜਿਵਾਹਾਂ ਦੇ ਬੂਟਿਆਂ ਨੂੰ ਖਰੀਦ ਕੇ ਲਿਆਵੇ ਤਾਂ ਫਿਰ ਮੂਰਖ ਹੈ, ਲੈਣ ਤਾਂ ਗਿਆ ਸੀਗਾ ਉਹ ਕਸਤੂਰੀ। ਇਸੇ ਤਰ੍ਹਾਂ ਪਰਮੇਸ਼ਰ ਰੂਪ ਸ਼ਾਹੂਕਾਰ ਪਾਸੋਂ ਇਹ ਜੀਵ ਸਵਾਸਾਂ ਨੂੰ ਕੋਈ ਪੂੰਜੀ ਲੈ ਕੇ ਮਾਤ ਲੋਕ ਰੂਪ ਇੱਥੇ ਆਇਆ ਵਲੈਤ ਦੇ ਵਿੱਚ, ਆਪਾਂ ਹੁਣ ਫੋਰਨ ਕੰਟਰੀ ਕਹਿ ਦਿੰਦੇ ਹਾਂ, ਫਾਰਨ ਦੇ ਵਿੱਚ ਆਇਆ ਅਤੇ ਜਾ ਵੀ ਕਸਤੂਰੀ ਲਿਆ ਖਰੀਦ ਕੇ, ਅੱਗੇ ਵਲੈਤ 'ਚੋਂ ਮਿਲਦੀ ਜਾਂ ਕਿਸੇ ਹੋਰ ਦੂਰੋਂ ਜਿੱਥੋਂ ਵੀ ਮਰਜ਼ੀ ਲੈਣ ਜਾਵੇ, ਫਿਰ ਵਲੈਤ ਵਿੱਚ ਗੁਰੂ ਰੂਪ ਸ਼ਾਹ ਕੋਲੋਂ ਭਗਤੀ ਰੂਪੀ ਕਸਤੂਰੀ ਖਰੀਦਣ ਵਾਸਤੇ ਆਇਆ, ਪਰਮੇਸ਼ਰ ਸ਼ਾਹੂਕਾਰ ਤੋਂ ਸਵਾਸਾਂ ਦੀ ਪੂੰਜੀ ਲੈ ਕੇ ਆਇਆ। ਪਰ ਮਹਾਰਾਜ ਕਹਿੰਦੇ ਇਹਨੇ ਮਾਤ ਲੋਕ 'ਚ ਆ ਕੇ ਕਾਲਰ ਹੁੰਦਾ ਕੱਲਰ ਅਤੇ ਪਾਪ, ਕੱਲਰ ਪਾਪ ਇੱਕੋ ਚੀਜ਼ ਹੋ ਗਈ, ਧਰਤੀ ਨੂੰ ਕੱਲਰ ਖਾ ਜਾਂਦਾ ਬੰਦੇ ਨੂੰ ਪਾਪ ਖਾ ਜਾਂਦੇ, ਅਤੇ ਵਿਸ਼ੇ ਵਿਕਾਰਾਂ ਰੂਪੀ ਜਾਂ ਹੰਕਾਰ ਰੂਪੀ ਜਵਾਹਾਂ ਦੇ ਬ੍ਰਿਕਸ਼ ਲੁੱਦਣਾ ਕੀਤੇ ਆ, ਇਸੇ ਕਰਕੇ ਜੀਵ ਮੂਰਖ ਹੈ। ਤਾਂ ਫਰਮਾਉਂਦੇ ਹਨ ਮਹਾਰਾਜ ਜੀ, ਆਇਓ ਲਾਭ ਲੱਭਨ ਕੈ ਤਾਂ ਹੀ ਮੋਹਨ ਥਾ ਗੌਰੀ ਸਿਉਂ ਉਲਝ ਪਹਾ। ਕਹਿੰਦੇ ਜੀਵ ਤੂੰ ਤਾਂ ਇੱਥੇ ਆਤਮਕ ਲਾਭ ਦੇ ਲੱਭਣ ਵਾਸਤੇ ਆਇਆ ਸੀ, ਪਰ ਮੋਹਣੇ ਵਾਲੀ ਮਾਇਆ ਰੂਪੀ ਠੱਗ ਬੂਟੀ ਨਾਲ ਉਲਝ ਕੇ ਡਿੱਗ ਪਿਆ, ਖਤਮ ਹੋ ਗਿਆ, ਉਲਝ ਹੀ ਪਿਆ ਇਹਦੇ ਨਾਲ। ਕਈ ਇਲਾਕਿਆਂ ਦੀ ਬੋਲੀ ਆ ਇਹ ਉਲਝ ਪਹਾ, ਭਾਵ ਉੱਥੇ ਹੀ ਉਲਝ ਗਿਆ। ਅਲੱਗ ਅਲੱਗ ਇਲਾਕੇ 'ਚ ਬੋਲੀ ਬੋਲਦੇ, ਉਹ ਕਹਿੰਦੇ ਉੱਥੇ ਹੀ ਲੜ ਪਿਆ ਉਹਦੇ ਨਾਲ, ਉਹ ਕਹਿੰਦੇ ਫਲਾਨਾ ਫਲਾਣੇ ਨਾਲ ਉਲਝ ਪਿਆ, ਉੱਥੇ ਲੜ ਉਹ ਲੜ ਪਏ ਆਪਸ 'ਚ, ਜਾਂ ਮਾਇਆ ਦੇ ਵਿੱਚ ਉਲਝ ਕੇ ਖੜ ਗਿਆ। ਬਸ ਜਿਵੇਂ ਕੋਈ ਬੰਦਾ ਬੜੇ ਵੱਡੇ ਜੰਗਲ ਦੇ ਵਿੱਚ ਇਹੋ ਜਿਹੇ ਥਾਂ ਫਸ ਜੇ, ਚਾਰੇ ਪਾਸੇ ਉਲਝ ਕੇ ਖੜ ਗਿਆ, ਬਸ ਕਹਿੰਦੇ ਕਿੱਧਰ ਨਿਕਲਾਂ, ਚਾਰੇ ਪਾਸੇ ਕੰਡਿਆਲੀਆਂ ਝਾੜੀਆਂ। ਮਹਾਰਾਜ ਕਹਿੰਦੇ ਤੂੰ ਵੀ ਫਸ ਗਿਆ, ਬਸ ਗਲਤ ਰਾਹ 'ਤੇ ਆ ਗਿਆ ਤੂੰ। ਕਈ ਰਾਹ ਪਹਿਲਾਂ ਦੇਖਣ ਨੂੰ ਚੰਗੇ ਲੱਗਦੇ ਹੁੰਦੇ ਨੇ, ਬਾਅਦ ਵਿੱਚ ਉੱਥੇ ਕੰਡੇ ਹੀ ਕੰਡੇ ਹੁੰਦੇ ਨੇ, ਕਈ ਰਾਹ ਪਹਿਲਾਂ ਕੰਡਿਆਲੇ ਹੁੰਦੇ ਬਾਅਦ 'ਚ ਫੁੱਲ ਹੁੰਦੇ ਨੇ। ਤਾਂ ਮਹਾਰਾਜ ਕਹਿੰਦੇ ਤੂੰ ਤਾਂ ਉਲਝ ਗਿਆ ਬਈ, ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਅਵਸਰ ਕਦ ਲਹਾ। ਵਿਸ਼ਿਆਂ ਰੂਪੀ ਕੱਚ ਦੇ ਬਦਲੇ ਮਨੁੱਖਾ ਦੇਹ ਰੂਪੀ ਲਾਲ ਨੂੰ ਜਾਂ ਸਵਾਸਾਂ ਰੂਪੀ ਲਾਲ ਨੂੰ ਜਾਂ ਲਾਲ ਹੁੰਦਾ ਪਰਮਾਤਮਾ ਨੂੰ ਗਵਾ ਦਿੱਤਾ, ਫਿਰ ਇਹ ਮਨੁੱਖਾ ਦੇਹ ਦੀ ਪ੍ਰਾਪਤੀ ਦਾ ਅਵਸਰ ਇਹ ਕੋਈ ਅੱਖਰ ਵਾਹਵੇ ਨਾਲ ਵੀ ਆ ਜਾਂਦਾ ਅਵਸਰ ਜਾਂ ਅਵਸਰ, ਸਮਾਂ ਕਦੋਂ ਪ੍ਰਾਪਤ ਕਰੇਗਾ। ਸਗਲ ਅਪਰਾਧ ਏਕ ਗੁਣ ਨਾਹੀ ਠਾਕੁਰ ਛੋਡ ਹੈ ਦਾਸ ਭਜਹਾ। ਇਹ ਤੇਰੇ ਸਾਰੇ ਤਾਂ ਅਪਰਾਧ ਨੇ, ਔਗਣ ਨੇ, ਇੱਕ ਵੀ ਸ਼ੁਭ ਗੁਣ ਨਹੀਂ ਹੈ, ਅਤੇ ਸਵਾਮੀ ਪਰਮਾਤਮਾ ਨੂੰ ਛੱਡ ਕੇ ਤੂੰ ਦਾਸ ਹੈ ਸੱਸੇ ਸਿਆਰੀ, ਅਤੇ ਇੱਥੇ ਹੁਣ ਬਣ ਜਾਣੀ ਉਲਟ ਕੇ ਇਹ ਦਾਸੀ। ਤੋ ਦਾਸ ਜਿਹੜੀ ਦਾਸੀ ਹੈ ਮਾਇਆ ਦੇ ਵਾਲੇ ਪਾਸੇ ਦੌੜਿਆ ਫਿਰਦਾ, ਜਿਵੇਂ ਕਈ ਵਾਰ ਨਾਮ ਅੱਖਰ ਆ ਜਾਂਦਾ ਮੰਮੇ ਸਿਆਰੀ ਨਾਮ ਹੈ, ਉੱਥੇ ਨਾਮੀ ਦਾ ਵਾਚ ਬਣ ਜਾਂਦਾ, ਇਸੇ ਤਰ੍ਹਾਂ ਇੱਥੇ ਦਾਸ ਹੈ ਸੋ ਦਾਸੀ ਇਹਦਾ ਵਾਚਕ ਹੋ ਗਿਆ, ਮਾਇਆ ਵਾਲੇ ਪਾਸੇ ਦੌੜ। ਆਈ ਮਸਟ ਜੜਵਤ ਕੀ ਨਿਆਈ ਜਿਉਂ ਤਸਕਰ ਦਰ ਸਾਹਮਣਿਹਾ। ਇਸ ਪ੍ਰਕਾਰ ਪਾਵਨ ਬਚਨ ਹੁਣ ਆਪਾਂ ਨੂੰ ਫਰਮਾਉਂਦੇ ਹਨ ਮਹਾਰਾਜ ਜੀ, ਜਿਸ ਵੇਲੇ ਮੂਰਛਾ ਰੂਪੀ ਮਸਟ ਹੁੰਦੀ ਚੁੱਪ ਆਈ ਜਾਂ ਮੌਤ ਰੂਪੀ ਮਸਟ ਹੁੰਦੀ ਮੂਰਛਾ ਆਈ ਤਾਂ ਫਿਰ ਜੜਵਤ, ਇਹ ਜੜਵਤ ਹੁੰਦਾ ਜਾਂ ਜੜ ਪਦਾਰਥ ਦੀ ਨਿਆਈ ਹੋ ਗਿਆ। ਅਤੇ ਇੰਨੀ ਮਾਰ ਪੈਂਦੀ ਜਿਵੇਂ ਸੰਨ ਹਾਂ, ਸੰਨ ਦੇ ਅੰਦਰ ਚੋਰ ਫੜਿਆ ਜਾਵੇ ਅਤੇ ਉਹਨੂੰ ਬਹੁਤੀ ਮਾਰ ਪੈਂਦੀ। ਫਿਰ ਤਾਂ ਮੌਕੇ 'ਤੇ ਫੜਿਆ ਗਿਆ। ਸੰਨ ਪਹਿਲਾਂ ਪੁਰਾਣੇ ਟਾਈਮਾਂ 'ਚ ਲਾਉਂਦੇ ਹੁੰਦੇ ਸੀ, ਇੱਟਾਂ ਕੱਢ ਕੇ ਮਕਾਨ ਦੇ ਪਿਛਲੇ ਪਾਸਿਓਂ ਹੌਲੀ ਹੌਲੀ ਸੰਨ ਲਾ ਲੈਣਾ, ਵਿੱਚ ਵੜ ਜਾਣਾ। ਅਤੇ ਕਈ ਵਾਰੀ ਚੋਰ ਖੜਕਾ ਸੁਣ ਲੈਂਦੇ ਸੀ ਘਰ ਦੇ, ਮੌਕੇ 'ਤੇ ਫੜਿਆ ਜਾਂਦਾ ਸੀ। ਕਈ ਤਾਂ ਅੰਦਰੋਂ ਹੀ ਗੰਡਾਸਾ ਮਾਰਦੇ ਸੀ ਅਤੇ ਕਈ ਫੜ ਕੇ ਕੁੱਟਦੇ ਸੀਗੇ, ਪੁਲਿਸ ਦੇ ਹਵਾਲੇ ਕਰ ਦੇਣਾ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਤਾਂ ਹੁਣ ਮੌਕੇ 'ਤੇ ਫੜਿਆ, ਤੈਨੂੰ ਤਾਂ ਬੇਹੋਸ਼ੀ ਹੋ ਗਈ ਮਾਇਆ ਦੀ, ਮਰ ਗਿਆ ਤੂੰ ਤਾਂ। ਇਹ ਗੱਲ ਤਾਂ ਬੜੀ ਜੀਵ ਨੂੰ ਹੁੰਦੀ ਮਨ ਨੂੰ ਵੀ ਮੈਨੂੰ ਇੱਦਾਂ ਕਿਉਂ ਕਿਹਾ। ਆਨ ਉਪਾਉ ਨਾ ਕਉ ਸੂਝੈ ਹਰ ਦਾਸਾਂ ਸਰਣੀ ਪਰ ਰਹਾ। ਕਹਿੰਦੇ ਹੁਣ ਕੋਈ ਯਤਨ ਕੋਈ ਇਲਾਜ, ਕਹਿੰਦੇ ਕੋਈ ਇਲਾਜ ਨਹੀਂ, ਕੋਈ ਯਤਨ ਨਹੀਂ। ਕਹਿੰਦੇ ਹੁਣ ਫੜਿਆ ਤਾਂ ਗਿਆ ਚੋਰ, ਤੂੰ ਕਹਿੰਦੇ ਚੋਰ ਫੜਿਆ ਗਿਆ, ਹੁਣ ਇਲਾਜ ਕੀ ਹੈ? ਹੁਣ ਜੇ ਤੂੰ ਕਹੇ ਵੀ ਮੈਂ ਹੁਣ ਪੜ੍ਹ ਲਿਖ ਕੇ ਫਿਰ ਮੈਂ ਥਾਣੇਦਾਰ ਬਣੂੰਗਾ, ਫਿਰ ਮੈਂ ਆਪਣੇ ਆਪ ਨੂੰ ਛੁਡਾਊਂਗਾ, ਹੁਣ ਇੱਥੇ ਤੱਕ ਤਾਂ ਗੱਲ ਨਹੀਂ ਜਾਣੀ, ਹੁਣ ਤਾਂ ਕੋਈ ਅਫਸਰ ਜਾਣਦਾ ਹੋਵੇ ਫਿਰ ਤੇਰਾ ਕਿਹੜਾ ਛੁੱਟੂਗਾ, ਸਿਫਾਰਿਸ਼ ਪਊਗੀ ਹੁਣ ਤੇਰੀ। ਉਹਦਾ ਇਹੀ ਹੈ ਵੀ ਹੁਣ ਸੰਤ ਮਹਾਤਮਾ ਦੇ ਕੋਲ ਚਲਿਆ ਜਾ, ਬ੍ਰਹਮ ਗਿਆਨੀ ਕੋਲ ਚਲਿਆ ਜਾ, ਕਿਸੇ ਗੁਰਮੁਖ ਤੋਂ ਬੇਨਤੀ ਕਰ ਵੀ ਮੇਰਾ ਖਹਿੜਾ ਛਡਾਓ ਜਮਦੂਤਾਂ ਤੋਂ। ਕਹਿੰਦੇ ਫਿਰ ਜੋ ਹਰੀ ਦੇ ਦਾਸ ਮਹਾਤਮਾ ਹਨ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਰਹਿਣਾ ਕਰ, ਬਾਜੇਗਾ, ਹੋਰ ਕੋਈ ਯਤਨ ਨਹੀਂ ਹੁਣ ਸੋਚਦਾ ਤੇਰੇ ਬਚਾਉਣ ਦਾ। ਕਹੋ ਨਾਨਕ ਤਬ ਹੀ ਮਨ ਛੁੱਟੀਐ ਜਾਓ ਸਗਲੇ ਔਗਣ ਮੇਟ ਧਰਹਾ। ਮਹਾਰਾਜ ਕਥਨ ਕਰਦੇ ਇਹ ਮਨ ਜਨਮ ਮਰਨ ਵੱਲੋਂ ਉਦੋਂ ਹੀ ਤੇਰਾ ਛੁਟਕਾਰਾ ਹੋਏਗਾ ਜਿਸ ਵੇਲੇ ਸਾਰਿਆਂ ਔਗਣਾਂ ਨੂੰ ਮੇਟ ਕੇ ਬਾਹਰ ਧਰਦੇ, ਛੱਡਦੇ ਔਗਣ। ਗੁਣ ਤਾਂ ਕੋਈ ਵੀ ਨਹੀਂ ਹੈ, ਜੇ ਦੇਖਿਆ ਜਾਏ ਜਿਨ੍ਹਾਂ 'ਚ ਆਕੜ ਬਹੁਤੀ ਹੁੰਦੀ ਬੰਨਿਆਂ 'ਚ ਉਹਨਾਂ 'ਚ ਗੁਣ ਨਹੀਂ ਹੁੰਦਾ, ਜਿਨ੍ਹਾਂ 'ਚ ਗੁਣ ਹੁੰਦਾ ਉਹਨਾਂ 'ਚ ਆਕੜ ਨਹੀਂ ਹੁੰਦੀ, ਦੋ ਗੱਲਾਂ ਦੇਖਣ ਵਾਲੀਆਂ ਹੁੰਦੀਆਂ। ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਉਹ ਬੰਦੇ ਅਸਲੀ ਖੋਤੇ ਹੈ ਜਿਹੜੇ ਬਿਨਾਂ ਹੀ ਗੁਣ ਤੋਂ ਹੰਕਾਰ ਕਰਦੇ। ਇੱਕ ਬੰਦੇ 'ਚ ਤਾਂ ਕਹਿੰਦੇ ਗੁਣ ਹੁੰਦਾ ਚਲੋ ਹੰਕਾਰ ਕਰਦਾ, ਇੱਕ 'ਚ ਗੁਣ ਵੀ ਨਹੀਂ ਉਹ ਫਿਰ ਹੰਕਾਰ ਕਰਦਾ, ਇੱਕ 'ਚ ਗੁਣ ਆ ਗਿਆ ਉਹ ਨਿਮਰਤਾ ਧਾਰ ਲਈ, ਤਿੰਨ ਜਾਣੇ ਆ। ਸੋ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਅੱਗੇ ਜੋ ਪਾਵਨ ਸ਼ਬਦ ਹੈ ਜਗਿਆਸੂ ਅਤੇ ਮਹਾਤਮਾ ਦੇ ਸੰਵਾਦ ਦੁਆਰਾ ਇਹ ਅਗਲਾ ਸ਼ਬਦ ਕਥਨ ਹੋਣਾ। ਜਗਿਆਸੂ ਜੇ ਪੁੱਛਦਾ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ, ਸਾਰੰਗ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਸਾਰੰਗ ਰਾਗ ਵਿੱਚ ਪਾਵਨ ਬਚਨ ਫਰਮਾਉਂਦੇ ਹਨ। ਮਾਈ ਧੀਰ ਰਹੀ ਪ੍ਰੈ ਬਹੁਤ ਬਿਰਾਗਿਓ। ਕਹਿੰਦੇ ਹੇ ਮਾਈ, ਹੇ ਵੱਡੀ ਅੰਮਾ, ਹੇ ਸੰਤੋ, ਹੇ ਮਹਾਤਮਾ, ਹੇ ਬ੍ਰਹਮ ਗਿਆਨੀ, ਸੋ ਹੇ ਪਰਮੇਸ਼ੁਰ ਦੀ ਮਾਈ ਭਾਵ ਹੇ ਪਰਮੇਸ਼ੁਰ ਦੀ ਪਤਨੀ, ਹੇ ਜੀਵਾਤਮਾ, ਹੇ ਪਹੁੰਚੀ ਹੋਈ ਰੂਹ, ਇੰਨੇ ਅਰਥ ਬਣ ਜਾਣੇ ਇਹਦੇ। ਮਾਈ ਤਾਂ ਕਿਹਾ ਕਿਉਂਕਿ ਵੱਡੀ ਜਿਹੜੀ ਹੁੰਦੀ ਹੈ ਵਿਆਹੀ ਵਰੀ ਘਰ ਦੇ 'ਚ, ਵੱਡੀ ਬੇਬੇ, ਵੱਡੀ ਮਾਤਾ, ਵੱਡੀ ਅੰਮਾ, ਉਹ ਜਿਹੜੀ ਪਰਮਾਤਮਾ ਪਤੀ ਨਾਲ ਵਿਆਹੀ ਹੋਈ, ਹੇ ਮਾਈ, ਹੇ ਸੰਤੋ, ਮੇਰੇ ਹਿਰਦੇ ਵਿੱਚ ਉਹ ਧੀਰਜ ਤਾਂ ਰਹਿ ਗਈ ਹੈ, ਧੀਰਜ ਨਹੀਂ ਆਉਂਦਾ ਕਿਉਂਕਿ ਪਤੀ ਦੀ ਪ੍ਰਾਪਤੀ ਦਾ ਬਹੁਤ ਵਿਰਾਗ ਲੱਗ ਰਿਹਾ ਮਨ 'ਚ। ਕਹਿੰਦੇ ਹੇ ਸੰਤੋ, ਮੈਂ ਆਪਣੇ ਵੱਲੋਂ ਧੀਰਜ ਤਾਂ ਬਹੁਤ ਕਰਦੀ ਹਾਂ ਪਰ ਪਤੀ ਨਾਲ ਮਿਲਣ ਦਾ ਬਹੁਤ ਸਾਰਾ ਵਿਰਾਗ ਹੋ ਰਿਹਾ ਮਨ ਦੇ ਅੰਦਰ। ਅਨਕ ਭਾਂਤ ਆਲੂਪ ਰੰਗ ਰੇ ਤਿੰਨ ਸਿਓਂ ਰੁਚੈ ਨਾ ਲਾਗਿਓ ਰਹਾਓ। ਅਨੇਕ ਪ੍ਰਕਾਰ ਦੇ ਭੋਜਨ ਅਤੇ ਅਨੂਪ ਜੋ ਰੰਗ ਹਨ, ਅਨੇਕ ਤਰ੍ਹਾਂ ਦੇ ਜੋ ਅਨੂਪ ਵਿਸ਼ੇ ਆਨੰਦ ਹਨ, ਉਹਨਾਂ ਦੇ ਨਾਲ ਵੀ ਮੇਰੀ ਰੁਚੀ ਲੱਗਦੀ ਨਹੀਂ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਨਿਸ ਬਾਸੁਰ ਪ੍ਰੈ ਪ੍ਰੈ ਮੁਖ ਟੇਰਾਓ, ਨੀਂਦ ਪਲਕ ਨਹੀਂ ਜਾਗਿਓ। ਨਿਸ ਬਾਸੁਰ, ਨਿਸ ਹੁੰਦੀ ਆ ਰਾਤ ਅਤੇ ਬਾਸੁਰ ਹੁੰਦਾ ਦਿਨ, ਕਿਤੇ ਵੀ ਬਾਣੀ 'ਚ ਅੱਖਰ ਆ ਜਾਣ ਧਿਆਨ ਰੱਖੋ। ਰਾਤ ਦਿਨ ਮੈਂ ਪ੍ਰਿਓ ਪ੍ਰਿਓ ਕਰਕੇ ਮੂੰਹ 'ਚੋਂ ਟੇਰਾਓ ਭਾਵ ਉਚਾਰਦੀਆਂ ਕੂਕਦੀਆਂ, ਪਲਕ ਅੱਖਾਂ ਵਿੱਚ ਪ੍ਰਤੱਖ ਨੀਂਦ ਨਹੀਂ ਆਉਂਦੀ ਮੇਰੇ, ਇੱਕ ਪਲ ਮਾਤਰ ਦੀ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ, ਹਰ ਵੇਲੇ ਜਾਗਦੀ ਰਹਿੰਦੀ ਹੈ। ਪ੍ਰਿਓ ਪ੍ਰਿਓ ਕਰਦੀ ਹੇ ਪਿਆਰੇ ਵਾਹਿਗੁਰੂ, ਹੇ ਪਿਆਰੇ ਵਾਹਿਗੁਰੂ। ਆਰ ਕੱਜਰ ਬਸਤਰ ਅਨਕ ਸੀ ਗਾਰ ਰੇ ਬੇਨ ਪਿਰ ਸਭ ਹੈ ਬਿਖ ਲਾਗਿਓ। ਹਰ ਹਰ ਕਰਨੇ ਰੂਪ ਹਾਰ, ਕੱਜਰ ਹੁੰਦਾ ਸਮਾਧੀ ਲਗਾਉਣੇ ਰੂਪ ਕੱਜਲ ਪਾਉਣਾ, ਪਰਮੇਸ਼ਰ ਨਾਮਾਂ ਦੇ ਉਚਾਰਨੇ ਰੂਪ ਬਸਤਰ ਪਹਿਨਣੇ, ਜਪ ਪਾਦਕ ਸਾਧਨ ਕਰਨੇ ਰੂਪ ਅਨੇਕ ਤਰ੍ਹਾਂ ਦੇ ਸ਼ਿੰਗਾਰ ਕਰਨੇ, ਅਤੇ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਏ ਤੋਂ ਬਿਨਾਂ ਇਹ ਸਾਰੇ ਬਿਖ ਕਹਿੰਦੇ ਜ਼ਹਿਰ ਵਰਗੇ ਲੱਗਦੇ ਆ। ਪੂਛੋ ਪੂਛੋ ਦੀਨ ਭਾਂਤ ਕਰ ਕਉ ਕਹਿ ਪ੍ਰਿਆ ਦੇ ਸੰਗਿਓ। 1204 ਅੰਗ 'ਤੇ ਫਰਮਾਉਂਦੇ ਹਨ ਮਹਾਰਾਜ, ਇਹ ਦੀਨਾਂ ਦੀ ਤਰ੍ਹਾਂ ਕਰ ਹੁੰਦਾ ਹੱਥ ਜੋੜ ਕੇ ਪੁੱਛਦੀਆਂ, ਪਰ ਇੱਕ ਤੋਂ ਨਹੀਂ ਹਰ ਇੱਕ ਤੋਂ ਹੀ ਪੁੱਛਦੀ। ਪਰ ਕੋਈ ਤਾਂ ਇਹ ਗੱਲ ਕਹੇ ਕਿ ਪਤੀ ਤੇਰੇ ਦੇਸ਼ ਵਿੱਚ ਆਗਿਓ ਭਾਵ ਆ ਗਿਆ, ਮੈਂ ਪੁੱਛਣ ਵਾਲੀ ਹੋ ਕੇ ਦੀਨਾਂ ਦੀ ਤਰ੍ਹਾਂ ਪੁੱਛਣਾ ਕਰਦੀ ਹਾਂ। ਕੋਈ ਕਹੇ ਤਾਂ ਸਹੀ ਕਿ ਪਤੀ ਕੀ ਦੇ ਸੰਗਿਓ ਭਾਵ ਸਬੱਬ ਕਰਕੇ ਮਿਲਦਾ ਹੈ, ਪ੍ਰੈ ਦੇ ਸੰਗਿਓ ਭਾਵ ਸੰਦੇਸ਼ਾ ਜਾਂ ਕਿਹੜੇ ਦੇਸ਼ ਗਿਆ, ਪੁੱਛਦੀ ਹਾਂ। ਮੈਂ ਆਪਣਾ ਸਾਰਾ ਕੁਝ ਅਰਪਣ ਕਰਨ ਨੂੰ ਤਿਆਰ ਹਾਂ। ਇਉਂ ਦਿਓ ਸਭ ਮੰਤਾਂ ਨੇ ਅਰਪੋਂ, ਸੀਸ ਚਰਨ ਪਰ ਰੱਖਿਓ, ਇਉਂ ਦਿਓ ਅਤੇ ਬਿੰਦੀਆਂ ਨੇ ਦੋਵਾਂ 'ਤੇ। ਕਹਿੰਦੇ ਜੇ ਕੋਈ ਦੱਸ ਦੇਵੇ ਤਾਂ ਉਹਨੂੰ ਮੈਂ ਆਪਣਾ ਹੀਓ ਹਿਰਦਾ ਦਿੰਦੀ, ਮਨ ਤਨ ਵੀ ਸਾਰਾ ਅਰਪਦੀ ਹਾਂ ਅਤੇ ਆਪਣਾ ਸਿਰ ਵੀ ਉਹਨਾਂ ਦੇ ਚਰਨਾਂ 'ਤੇ ਰੱਖਦੀ ਹਾਂ। ਚਰਨ ਬੰਦਨਾ ਅਮੋਲ ਦਾਸਰੋ ਦਿਓ ਸਾਧ ਸੰਗਤ ਅਰਦਾਗਿਓ। ਮੈਂ ਆਪ ਜੀ ਦਾ ਅਮੁੱਲ ਦਾਸ ਹੋ ਕੇ ਆਪ ਦੇ ਚਰਨਾਂ ਪਰ ਬੰਦਨਾ ਕਰਦਾ, ਨਮਸਕਾਰ ਕਰਦਾ। ਮੇਰੀ ਆਪ ਜੀ ਅੱਗੇ ਇਹੋ ਅਰਦਾਗਿਓ ਅਰਦਾਸ ਹੈ ਕਿ ਮੈਨੂੰ ਸਤਸੰਗਤ ਕਰਨੀ ਦਿਓ ਅਤੇ ਕਾਮ ਕ੍ਰੋਧ ਆਦਿਕ ਜਿਹੜੇ ਅਰੀਆਂ ਨੂੰ ਵੀ ਦਾਗ ਦਿਓ, ਸਾੜ ਦਿਓ, ਆਰ ਦਾਗਿਓ। ਸੋ ਇਹ ਆਰ ਹੁੰਦਾ ਦੁਸ਼ਮਣ, ਦਾਗਿਓ ਹੁੰਦਾ ਸਾੜਨਾ, ਦੁਸ਼ਮਣਾਂ ਨੂੰ ਸਾੜ ਦਿਓ ਕਾਮ ਕ੍ਰੋਧ ਆਦਿਕ। ਕਰੋ ਕਿਰਪਾ ਮੋਹੇ ਪ੍ਰਭੂ ਮਿਲਾਵੋ, ਨਿਮਖ ਦਰਸ ਪੇ ਖਾਗਿਓ। ਕਿਰਪਾ ਕਰਕੇ ਮੈਨੂੰ ਪਰਮੇਸ਼ਰ ਨਾਲ ਮਿਲਾਓ ਤਾਂ ਕਿ ਮੈਂ ਨਿਮਖ ਭਰਤਾ ਪੇਖ ਆ ਗਿਓ, ਆਪਣੇ ਅੱਗੇ ਆਪ ਸਨਮੁਖ ਸਾਹਮਣੇ ਦਰਸ਼ਨ ਤਾਂ ਦੇਖ ਲਵਾਂ, ਕਿਉਂਕਿ ਨਿਮਖ ਕਾਲ ਤੋਂ ਵੀ ਆਗਿਓ ਅੱਗੇ ਭਾਵ ਜਲਦੀ ਦਰਸ਼ਨ ਦੇਖ ਲੈਣਾ ਕਰਾਂ। ਦ੍ਰਿਸ਼ਟ ਭਈ ਤਬ ਭੀਤਰ ਆਇਓ, ਮੇਰਾ ਮਨ ਆਂਦਿਨ ਸੀਤ ਲੱਗਿਓ। ਜਦੋਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਉਦੋਂ ਫਿਰ ਪਤੀ ਪਰਮਾਤਮਾ ਹਿਰਦੇ ਅੰਦਰ ਆ ਗਿਆ ਅਤੇ ਮੇਰਾ ਮਨ ਰਾਤ ਦਿਨ ਸੀਤਲ ਰਹਿਣ ਲੱਗ ਪਿਆ। ਕਹੋ ਨਾਨਕ ਰਸ ਮੰਗਲ ਗਾਏ, ਸ਼ਬਦ ਅਨਾਹਦ ਬਾਜਿਓ। ਮਹਾਰਾਜ ਜੀ ਕਥਨ ਕਰਦੇ ਆ, ਜਾਂ ਰਸ ਹੁੰਦਾ ਪ੍ਰੇਮ ਨਾਲ ਮੰਗਲ ਰੂਪ ਗੁਣ ਗਾਏ ਤਾਂ ਅਨਾਹਦ ਹੁੰਦਾ ਇੱਕ ਰਸ, ਸ਼ਬਦ ਹੁੰਦਾ ਬ੍ਰਹਮ, ਬਾਜਿਓ ਹੁੰਦਾ ਪ੍ਰਗਟ ਹੋ ਗਿਆ। ਅਤੇ ਜਿੱਥੇ ਵੀ ਇਹੋ ਜਿਹੇ ਅੱਖਰ ਆਉਣਗੇ ਬਾਜਿਓ ਬਾਜਾ, ਪ੍ਰਗਟ ਦਾ ਵਾਚਕ ਜ਼ਿਆਦਾ ਹੁੰਦਾ।